कहो नानक हर भज मना जह बिद जल को मी साधु गोबिंद के गुण गा वो साधु गोबिंद के ओ साधु गोबिंद देखे गुण गाओ साधु गोबिंद देखे गुण गाओ मानस जन्म अमोलक पायो मानस जन्म अमोलक पायो बिरथा काहे गुआवो साधु गोबिंद देखे गुण गावो साधु गोबिंद देखे गुण गावो पतत पुनीत दीन बंद हारे पतत पुनीत दीन बहारे पतत पुनीत दीन बंद हारे शरण ताहे तुम आओ शरण ताहे तुम आओ साधु गोबिंद देखे गुण गाओ साधु गोबिंद देखे गुण गाओ अमोलक पायो मानस जन्म अमोलक पायो बिरथा काहे गुआवो साधु गोबिंद देखे गुण गावो साधु गोबिंद देखे गुण गावो गज को तास मिट्टियों जैसे मृत दास मिट्टियों जैसे मृत गज को तास मिट्टियों जैसे मृत तुम काहे बिसरावो तुम काहे बिसरावो साधु गोबिंद देखे गुण गाओ साधु गोबिंद देखे गुण गाओ मानस जन्म अमोलक पायो मानस जन्म अमोलक पायो बिरथा काहे गुआवो जाओ। तजी अभिमान मोह माया फुले, तजी अभिमान मोह माया फुले, तजी अभिमान पायो बिरथा का हिंगवा साधु गोविंद के गुण गावो, साधु गोविंद के गुण गावो। नानक कहते मुक्त पंथ एह, नानक कहते मुक्त पंथ एह, नानक कहते मुक्त पंथ एह, गुरमुख होए तुम पावो, गुरमुख होए तुम पावो, साधु गोविंद के गुण गावो, साधु गोविंद के गुण गावो। मानस जन्म अमोलिक पायो, मानस जन्म अमोलिक पायो, बिरथा का ही हुआ साधु गोविंद के गुण गा, साधो गोविंद के गुण गावो, मानस जन्म अमोलिक पायो, बिरथा काहे गुवावो। साधो गोविंद के गुण गावो, दुर्लभ दे पाए मानस की, बिरथा जन्म सरावे, दुर्लभ दे पाए मानस की, बिरथा जन्म सरावे, माया मोह महासंकट बने, बासों रुच उपजावे, साधु गोविंद के गुण गावो। मानुष जन्म अमौलिक पायो बिरथा काहे गुवावो। मानुष दे करे नानक कहत गाय करना में नानक कहत गाय करना में पाव सागर के पार उतर रे। मानुष जन्म अमोल कारथ खोवत मानुष जन्म आकारथ खोवत लाजला लोक हसन की नानक हर जस क्यों नहीं गावत मौलिक पायो बिरथा काहे गुवावो। बिरथा काहे गुवावो
पावन पवित्र शब्द साहेब श्री गुरु तेग बहादुर साहेब का उच्चारण किया। इस शब्द अंदर साहेब श्री गुरु तेग बहादुर साहेब ने समुचे संसार नू उपदेश देंदे हुए एक जन्म दी सोझी दिती है कि हे मनुख हे इंसान जन्म प्राप्त करके जे तेरे कोलो कोई भला कर्म नहीं होया ते की लाभ है इस जन्म दा। ए तेरा जन्म अकारथ जा रहा है किसे अर्थे नहीं है जिवें सतगुरु दा उपदेश
फिरत फिरत बहुते जुग हारे ओ फिरत फिरत बहुते जुग हारे ओ मानस दे लई नानक कहत मिल की बरिया
कि ए मनुखा दे जन्म जमात्रा दी पटकन तो बाद प्राप्त हुई लेकिन फिर भी तू सिमरन ना करें भजन ना करें ते की लाभ है इस जन्म दा। सतगुरु गुरु तेग बहादुर साहब जिन्हां दे ए पावन पवित्र उपदेश हन आओ उन्हां दे जीवन वाल चाती मार के तकी। साहेब श्री गुरु हरगोबिंद साहेब दीवान विच विराजमान हन। एक सिख ने जाके खबर दिती है पातशाह आप दे ग्रह विखे लाल आया। सतगुरु जी दीवान दी समाप्ति तो उपरंत सिख संगतां नूं नाल लैके अपनी महलां वल तुरदे हन। जिस वेले सतगुरु महलां वल पहुंचदे ने ड्यूटी दे आउंदे आ सतगुरु गुरु हरगोबिंद साहब जी ने इस ड्योढ़ी नूं नमस्कार कीती है। पास खड़े निकटवर्ती सिख कहन लगे पातशाह असी एक ही देख रहे हैं इस लाल दे आवण तो पहले भी तुहाडे घर चार लाल आए ने तुहाडे चार साहबजादे हन जिन्हां दा नाम बाबा गुरदित्ता जी सूरजमल जी अनी राय जी ते अटल राय जी। ये आने वाला लाल ਇਹਦੇ ਅੰਦਰ ਕਿਹੜੀ ਐਸੀ ਖੂਬੀ ਹੈ ਜੋ ਤੁਸੀਂ ਲਾਲ ਨੂੰ ਤੱਕਿਆ ਵੀ ਨਹੀਂ, ਵੇਖਿਆ ਵੀ ਨਹੀਂ ਅਤੇ ਡੂਢੀ 'ਤੇ ਨਮਸਕਾਰ ਕੀਤੀ ਹੈ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਉਹ ਭਾਈ ਇਸ ਲਾਲ ਦੇ ਆਉਣ ਦਾ ਪ੍ਰਤਾਪ ਇਸ ਤਰ੍ਹਾਂ ਜਾਪਦਾ, ਭਾਵੇਂ ਮੈਂ ਇਹਨੂੰ ਤੱਕਿਆ ਨਹੀਂ ਲੇਕਿਨ ਮੇਰਾ ਮਨ ਐਸਾ ਮਹਿਸੂਸ ਕਰ ਰਿਹਾ, ਅੱਜ ਕੇਵਲ ਮੈਂ ਨਮਸਕਾਰ ਕੀਤੀ ਹੈ, ਅੱਜ ਮੈਂ ਝੁਕਿਆ, ਕੋਈ ਸਮਾਂ ਆਵੇਗਾ ਇਹਦੇ ਅੱਗੇ ਦੁਨੀਆਂ ਝੁਕੇਗੀ, ਇਹ ਦੁਨੀਆਂ ਨੂੰ ਝੁਕਾਵੇਗਾ, ਐਸਾ ਲਾਲ ਅੱਜ ਮੇਰੇ ਘਰ ਆਇਆ ਹੈ। ਸੋ ਸਤਿਗੁਰੂ ਜੀ ਨੇ ਬਚਪਨ ਵਿੱਚ ਹੀ ਇਸ ਲਾਲ ਛੋਟੇ ਨੂੰ ਐਸੀਆਂ ਬਖਸ਼ਾਂ ਦਿੱਤੀਆਂ। ਸੋ ਸਤਿਗੁਰ ਦਾ ਜਨਮ ਹੋਇਆ ਜੀ, ਹੁਣ ਜਨਮ ਬਾਰੇ ਸੋਝੀ ਦਿੰਦੇ ਹੋਏ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਨੇ।
ਸਤਿ ਗੋਬਿੰਦ ਕੇ ਗੁਣ ਗਾਵੋ, ਸਤਿ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਿਕ ਪਾਇਓ, ਮਾਨਸ ਜਨਮ ਅਮੋਲਿਕ ਪਾਇਓ, ਬਿਰਥਾ ਕਾਹੇ ਗੁਆਵੋ, ਸਾਧੁ ਗੋਬਿੰਦ ਕੇ ਗੁਣ ਗਾਵੋ, ਸਾਧੁ ਗੋਬਿੰਦ ਕੇ ਗੁਣ ਗਾਵੋ,
ਸਾਧੁ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਿਕ ਪਾਇਓ, ਬਿਰਥਾ ਕਾਹੇ ਗੁਆਵੋ, ਬਹੁਤ ਜਨਮ ਪਰਮਤ ਤੈ ਹਾਰਿਓ, ਬਹੁਤ ਜਨਮ ਪਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇ ਪਾਈ ਪਦ ਹਰ ਪਦ, ਨਾਨਕ ਬਾਤ ਬਤਾਈ, ਮਾਨਸ ਜਨਮ ਅਮੋਲਿਕ ਪਾਇਓ, ਬਿਰਥਾ ਕਾਹੇ ਗੁਆਵੋ, ਸਗਲ ਜਨਮ ਪਰਮ ਹੀ ਪਰਮ ਖੋਇਓ, ਸਗਲ ਜਨਮ ਪਰਮ ਹੀ ਪਰਮ ਖੋਇਓ, ਨਹਿ ਅਸਥਿਰ ਮਤ ਪਾਈ, ਦਿਖਿਆ ਸਖਤ ਰਿਹੋ ਨਿਸਬਾਸਰ, ਨਹਿ ਛੂਟੀ ਅਦਮਾਈ, ਨਹਿ ਛੂਟੀ ਅਦਮਾਈ,
ਅਮੋਲਿਕ ਪਾਇਓ, ਮਾਨਸ ਜਨਮ ਅਮੋਲਿਕ ਪਾਇਓ, ਬਿਰਥਾ ਕਾਹੇ ਗੁਆਵੋ, ਸਾਧੁ ਗੋਬਿੰਦ ਕੇ ਗੁਣ ਗਾਵੋ, ਸਾਧੁ ਗੋਬਿੰਦ ਦੇਖੇ ਗੁਣ ਗਾਵੋ, ਸਾਧੁ ਗੋਬਿੰਦ ਦੇਖੇ ਗੁਣ ਗਾਵੋ,
ਸਾਧੁ ਗੋਬਿੰਦ ਕੇ ਗੁਣ ਗਾਵੋ, ਵੇਦ ਪੁਰਾਨ ਸਿਮਰਤ ਕੇ ਮਤ ਸੁਣ, ਨਿਮਖ ਨਾਹੀਏ ਬਸਾਵੇ, ਪਰ ਧਨ ਪਰਦਾਰਾ ਸਿਉਂ ਰਚਿਓ, ਬਿਰਥਾ ਜਨਮ ਸਰਾਵੇ। ਸਤਿਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਹੇ ਮਨੁੱਖ ਹੇ ਇਨਸਾਨ, ਵੇਦ ਪੁਰਾਣ ਸਿਮਰਤ ਕੇ ਮਤ ਸੁਣ, ਨਿਮਖ ਨਾ ਹੀਏ ਬਸਾਵੇ। ਵੇਦਾਂ ਦਾ ਪਾਠ ਸੁਣ ਕੇ, ਸਿਮਰਤੀਆਂ ਦਾ ਪਾਠ ਸੁਣ ਕੇ, ਉਹ ਮਤ ਤੇਰੇ ਹਿਰਦੇ ਅੰਦਰ ਨਾ ਵਸੀ। ਤੂੰ ਆਪਣਾ ਜਨਮ ਬਿਰਥਾ ਗਵਾਰੇ, ਆ ਇਸ ਜਨਮ ਨੂੰ ਸਫਲਾ ਬਣਾ। ਤੇ ਜਨਮ ਨੂੰ ਸਫਲਾ ਕਿਵੇਂ ਕਰ ਸਕਦਾ ਹੈ? ਸਤਿਗੁਰੂ ਜੀ ਇਸ ਪਾਵਨ ਪਵਿੱਤਰ ਬਾਣੀ ਅੰਦਰ ਉਪਦੇਸ਼ ਦਿੰਦੇ ਹਨ, ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਰਾਗਮਈ ਬਾਣੀ, ਜਿਸ ਅੰਦਰ ਕੇਵਲ ਮਨ ਨੂੰ ਹੀ ਸਮਝਾਇਆ ਤੇ ਮਨ ਨੂੰ ਸਮਝਾਉਂਦੇ ਹੋਏ ਜਨਮ ਦੀ ਸੋਝੀ ਦਿੰਦੇ ਨੇ ਕਿ ਜਨਮ ਕੀ ਹੈ। ਅਬ ਮੈਂ ਕੌਣ ਉਪਾਉ ਕਰੋ, ਪਾਲੋ ਨਕੀ ਨੋਤਾ ਤੇ ਅਦਕ ਕਰੋ। ਜਨਮ ਪਾਏ ਕਛ ਪਾਲੋ ਨਕੀ ਨੋ। ਹੇ ਮਨੁੱਖ, ਹੇ ਇਨਸਾਨ, ਤੂੰ ਜਨਮ ਪਾ ਕੇ ਭਲਾ ਕਰਮ ਨਹੀਂ ਕੀਤਾ, ਕਿਆ ਲਾਭ ਹੈ ਇਸ ਜੀਵਨ ਦਾ? ਜਿਸ ਜੀਵਨ ਅੰਦਰ ਨਿਰਧਨ ਨੂੰ ਧਨ ਨਹੀਂ ਦਿੱਤਾ, ਭੁੱਖੇ ਨੂੰ ਰੋਜੀ ਨਹੀਂ ਦਿੱਤੀ, ਨੰਗੇ ਦਾ ਤਨ ਨਹੀਂ ਕੱਜਿਆ, ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਨੂੰ ਪੂਰਿਆਂ ਨਹੀਂ ਕੀਤਾ, ਇਹ ਜੀਵਨ ਬੇਕਾਰ ਹੈ। ਸਤਿਗੁਰ ਦੇ ਬਚਪਨ ਦੀ ਇੱਕ ਚਾਕੀ ਹੋਰ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਜਿਨ੍ਹਾਂ ਦੀ ਸ਼ਾਦੀ ਹੈ, ਬਰਾਤ ਦੀ ਤਿਆਰੀ ਹੈ, ਤੇ ਸਭ ਤੋਂ ਛੋਟੇ ਲਾਲ ਜਿਨ੍ਹਾਂ ਦਾ ਨਾਮ ਤਿਆਗਮਨ ਹੈ, ਕਿਉਂਕਿ ਬਚਪਨ ਅੰਦਰ ਬੜਾ ਤਿਆਗ ਤੇ ਬੜਾ ਵਿਰਾਗ। ਬੜੇ ਸੁੰਦਰ ਕੈਂਠੇ ਕੜੇ ਸਜਾਏ ਨੇ, ਸੁੰਦਰ ਪੁਸ਼ਾਕ ਪਾਈ ਹੈ, ਤੇ ਮਹਿਲਾਂ ਤੋਂ ਬਾਹਰ ਚਲੇ ਜਾਂਦੇ ਨੇ। ਆਮ ਜਿੱਥੇ ਵਿਆਹ ਸ਼ਾਦੀ ਹੋਵੇ, ਗਰੀਬ ਗੁਰਬਾ ਇਕੱਠਾ ਹੋ ਹੀ ਜਾਂਦਾ ਹੈ। ਬਾਹਰ ਗਰੀਬ ਬੱਚਿਆਂ ਨੂੰ ਦੇਖ ਕੇ ਤਿਆਗਮਲ ਜੀ, ਜਿਨ੍ਹਾਂ ਦੇ ਮਨ ਅੰਦਰ ਵਿਰਾਗ ਆਇਆ, ਇੱਕ ਬੱਚਾ ਤਨ ਤੋਂ ਨਗਨ ਖੜਾ, ਆਪਣੀ ਪੁਸ਼ਾਕ ਉਤਾਰੀ, ਉਸ ਬੱਚੇ ਨੂੰ ਪਵਾ ਕੇ ਆਪ ਅੰਦਰ ਆ ਗਏ। ਮਾਂ ਜੀ ਵਸਤਰ ਹੋਰ ਦੇ। ਮਾਤਾ ਨਾਨਕੀ ਜੀ ਕਹਿਣ ਲੱਗੇ, ਲਾਲ ਬੜੇ ਸੁੰਦਰ ਵਸਤਰ ਪਵਾਏ ਸਨ, ਹੁਣ ਤਾਂ ਬਰਾਤ ਦੀ ਤਿਆਰੀ ਹੈ, ਆਪ ਆਪਣੀ ਪੁਸ਼ਾਕ ਉਤਾਰ ਕੇ ਕਿਹਨੂੰ ਦੇ ਆਏ? ਕਹਿਣ ਲੱਗੇ, ਮਾਂ ਜੀ ਬਾਹਰ ਇੱਕ ਗਰੀਬ ਬੱਚਾ ਖੜਾ ਸੀ ਜੋ ਤਨ ਤੋਂ ਨਗਨ ਸੀ, ਮੈਂ ਉਹਦਾ ਨੰਗਾ ਤਨ ਨਹੀਂ ਵੇਖ ਸਕਿਆ, ਉਹਦਾ ਨੰਗਾ ਤਨ ਢੱਕਣ ਵਾਸਤੇ ਆਪਣੀ ਪੁਸ਼ਾਕ ਉਸਨੂੰ ਦੇ ਕੇ ਉਹਦਾ ਤਨ ਢੱਕ ਆਇਆ, ਮੈਨੂੰ ਪੁਸ਼ਾਕ ਤਾਂ ਹੋਰ ਮਿਲ ਜਾਏਗੀ, ਉਸ ਬਾਲਕ ਨੂੰ ਕੌਣ ਦੇਵੇਗਾ? ਇਵੇਂ ਚਿਰ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ ਆ ਗਏ। ਕਹਿਣ ਲੱਗੇ, ਨਾਨਕੀ ਜੀ ਲਾਲ ਨੂੰ ਕਿਉਂ ਗੁੱਸੇ ਹੋ ਰਹੇ? ਕਹਿਣ ਲੱਗੇ, ਪਾਤਸ਼ਾਹ ਤੱਕੋ, ਇੱਧਰ ਬਰਾਤ ਦੀ ਤਿਆਰੀ ਹੈ, ਇੱਧਰ ਤੁਹਾਡੇ ਲਾਲ ਆਪਣੀ ਪੁਸ਼ਾਕ ਉਤਾਰ ਕੇ ਕਹਿੰਦੇ ਕਿਸੇ ਨੰਗੇ ਬੱਚੇ ਦਾ ਤਨ ਢੱਕਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਤੇ ਪ੍ਰਸੰਨ ਹੋਏ। ਕਹਿਣ ਲੱਗੇ, ਨਾਨਕੀ ਜੀ ਤੁਸੀਂ ਆਪਣੇ ਲਾਲ ਵੱਲ ਤੱਕੋ ਕਿ ਅੱਜ ਤੇ ਹੀ ਇਹਨਾਂ ਦੇ ਮਨ ਅੰਦਰ ਕਿੰਨਾ ਵਿਰਾਗ ਤੇ ਕਿੰਨਾ ਪਿਆਰ ਹੈ। ਇੱਕ ਬੱਚੇ ਦਾ ਨੰਗਾ ਤਨ ਨਹੀਂ ਦੇਖ ਸਕੇ, ਉਹਦਾ ਤਨ ਢੱਕ ਆਏ ਨੇ। ਨਾਨਕੀ ਜੀ ਸਮਾਂ ਆਉਣਾ, ਅੱਜ ਇਹਨਾਂ ਨੇ ਇੱਕ ਬੱਚੇ ਦਾ ਤਨ ਢੱਕਿਆ, ਇਹ ਸਾਰੇ ਹਿੰਦੁਸਤਾਨ ਨੂੰ ਢੱਕ ਲੈਣਗੇ, ਐਸਾ ਸਮਾਂ ਆਵੇਗਾ, ਕਿਉਂਕਿ ਇਹ ਹਿੰਦ ਦੀ ਚਾਦਰ ਬਣ ਕੇ, ਧਰਮ ਦੀ ਚਾਦਰ ਬਣ ਕੇ ਸਮੁੱਚੇ ਹੋਏ ਹਿੰਦੁਸਤਾਨ ਨੂੰ ਨਗਨ ਨਾ ਵੇਖ ਸਕਣਗੇ ਤੇ ਉਹਨਾਂ ਦਾ ਇਹ ਤਨ ਢੱਕ ਲੈਣਗੇ। ਬਚਪਨ ਵਿੱਚ ਐਸਾ ਪਿਤਾ ਵੱਲੋਂ ਵਰ ਮਿਲਿਆ, ਪਿਤਾ ਵੱਲੋਂ ਵਰ ਪ੍ਰਾਪਤ ਹੋਇਆ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਸਾਨੂੰ ਜਨਮ ਦੀ ਸੋਝੀ ਦਿੱਤੀ ਹੈ ਜੀ, ਕਿ ਜਨਮ ਪਾ ਕੇ ਕਿਹੜੇ ਕਿਹੜੇ ਕਰਮ ਕਰਨੇ ਨੇ। ਪਾਇਓ ਬਿਰਥਾ ਕਾਹੇ ਗੁਆਇਓ।
ਸੋ ਗੋਬਿੰਦ ਦੇਖੇ ਗੁਣ ਗਾਵੋ ਸਾਧੁ ਗੋਬਿੰਦ ਦੇਖੇ ਗੁਣ ਗਾਵੋ ਸਾਧੋ ਗੋਬਿੰਦ ਕੇ ਗੁਣ ਗਾਵੋ ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਖਾ ਕਾਹੇ ਗੁਆਵੋ ਸਾਥ ਛਾਡ ਕੇ ਜਨਮ ਅਕਾਰਥ ਖੋਇਓ ਕਰ ਪਰ ਪੰਚ ਉਦਰ ਨਿਜ ਪੋਖਿਓ ਬਸ ਕੀ ਨਿਆਈ ਸੋਇਓ ਚਾਹਮੇ ਭਜਨ ਰਾਮ ਕੋ ਨਾਹੀ ਚਾਹਮੇ ਭਜਨ ਰਾਮ ਕੋ ਨਾਹੀ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗੁਆਵੋ ਮਾਨਸ ਜਨਮ ਦਿਓ ਜੈ ਠਾਕੁਰ ਸੋ ਤੈ ਕਿਉਂ ਬਿਸਰਾਇਓ ਮੁਕਤ ਹੋ ਜਾਂ ਕੈ ਸਿਮਰੈ ਨਿਮਖ ਨਾ ਤਾਂ ਕੋ ਗਾਇਓ ਸਤਿਗੁਰ ਤੇਗ ਬਹਾਦਰ ਸਾਹਿਬ ਮਾਨਸ ਜਨਮ ਦਿਓ ਜਹ ਠਾਕੁਰ ਸੋ ਤੈ ਕਿਉਂ ਵਿਸਰਾਏ ਭਾਈ ਉਹ ਮਾਲਕ ਤੂੰ ਕਿਉਂ ਵਿਸਾਰੇ ਜਿਹਨੇ ਤੈਨੂੰ ਇਹ ਜਨਮ ਦਿੱਤਾ ਸੋ ਸਤਿਗੁਰੂ ਜੀ ਨੇ ਆਪਣੇ ਬਚਪਨ ਤੋਂ ਲੈ ਕੇ ਆਪਣੀ ਜਵਾਨੀ ਤੱਕ ਕੈਸੇ ਕੈਸੇ ਭਲੇ ਕਰਮ ਕੀਤੇ ਨੇ ਇਹ ਉਹਨਾਂ ਦੇ ਜੀਵਨ ਦੀ ਗਾਥਾ ਹੈ ਕਰਤਾਰਪੁਰ ਦਾ ਜੰਗ ਛਿੜਿਆ ਤਿਆਗ ਮੱਲ ਜੀ ਘੋੜੇ ਤੇ ਸਵਾਰ ਹੋ ਕੇ ਐਸੀ ਤਲਵਾਰ ਚਲਾਉਂਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਵੇਖ ਕੇ ਬੜੇ ਹੈਰਾਨ ਹੋਏ ਕਹਿਣ ਲੱਗੇ ਅਸੀਂ ਤੇ ਇਹਨਾਂ ਨੂੰ ਤਿਆਗ ਦੀ ਮੂਰਤ ਵੈਰਾਗ ਦੀ ਮੂਰਤ ਹੀ ਸਮਝਦੇ ਸਾਂ ਲੇਕਿਨ ਇਹ ਤਾਂ ਤੇਗ ਬਹਾਦਰ ਹਨ ਇਹ ਤੇ ਤੇਗ ਦੇ ਬਹਾਦਰ ਹਨ ਐਸੀ ਤੇਗ ਚਲਾ ਰਹੇ ਹਨ ਜੰਗ ਦੀ ਸਮਾਪਤੀ ਤੋਂ ਉਪਰੰਤ ਜਿਸ ਵੇਲੇ ਘਰ ਆਏ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੀਨੇ ਨਾਲ ਲਾ ਕੇ ਆਖਿਆ ਭਾਈ ਤੁਸੀਂ ਤੇ ਤੇਗ ਦੇ ਬਹਾਦਰ ਤੁਸੀਂ ਤਾਂ ਤੇਗ ਵੀ ਚਲਾਉਂਦੇ ਹੋ ਅੱਜ ਤੋਂ ਉਹਨਾਂ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਗਿਆ ਸੋ ਤੇਗ ਬਹਾਦਰ ਜੀ ਜਿਨ੍ਹਾਂ ਨੇ ਸਾਨੂੰ ਉਪਦੇਸ਼ ਦਿੰਦੇ ਹੋਏ ਜੀਵਨ ਬਾਰੇ ਸਮਝਾਇਆ ਕਿ ਹੇ ਮਨੁੱਖ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ ਇਹ ਮਨੁੱਖਾ ਜਨਮ ਬੜਾ ਅਮੋਲਕ ਹੈ ਇਹਨੂੰ ਬਿਰਥਾ ਨਹੀਂ ਗਵਾਉਣਾ ਬਲਕਿ ਚਾਹੀਦਾ ਐਸਾ ਹੈ ਵੱਡ ਭਾਗੀ ਤਹਿ ਜਨ ਕੋ ਜਾਣੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਈ ਕੈ ਫੁੰਨ ਬੈਕੁੰਠ ਸਦਾਵੈ ਆਪਣੇ ਪਾਪਾਂ ਦਾ ਨਾਸ ਕਰਕੇ ਉਸ ਬੈਕੁੰਠ ਨੂੰ ਹਾਸਲ ਕਰ ਸਕੇ ਜਿਹੜਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਨਮ ਤੋਂ ਲੈ ਕੇ ਜਵਾਨੀ ਤੇ ਜਵਾਨੀ ਤੋਂ ਲੈ ਕੇ ਕੁਰਬਾਨੀ ਉਸ ਸ਼ਹੀਦੀ ਦਾ ਜ਼ਿਕਰ ਆਪ ਅੱਗੇ ਸਰਵਣ ਕਰੋਗੇ ਸਾਰੇ ਪਿਆਰਾਂ ਆਖੋ ਜੀ ਸਾਧੂ ਗੋਬਿੰਦ
ਪ੍ਰਭ ਕੀ ਸਰਨ ਵਿਚਾਰ
प्रभु की शरण ਬੰਧਨ ਤੇ ਟੁੱਟਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਅਜਾਮਲ ਪਾਪੀ ਜਗ ਜਾਣੈ ਨਿਮਖ ਮਹੇ ਨਿਸਤਾਰਾ ਅਜਾਮਲ ਪਾਪੀ ਜਗ
ਪਾਵਨ ਪਵਿੱਤਰ ਸ਼ਬਦ ਅੰਦਰ ਸਰਨ ਦੀ ਗੱਲ ਕਰਦੇ ਨੇ। ਹੇ ਮਨ, उस अकाल पुरख की शरण विच आ, जिदी शरण विच आया जिदे सिमरिया गणकां वर्गी पापन अजामर वर्गे पापी उधर गए उन्हां दा उधार होया, तू भी ओ शरण नूं तक। ख्याल सतगुरु ने बड़ा सुंदर दिता है, वेखने सतगुरु ने जो बचन अपने मुखों आख्या है उसनू अपने जीवन अंदर अपने प्रैक्टिकल जीवन अंदर सतगुरु जी किवें कटांदे हन।
मन रे प्रभु की शरण विचारो, साधो राम शरण विश्रामा, वेद पुरा पढ़े को ए गुण, सिमरे हर को नमा। मन रे प्रभु की शरण विचारो,
हुण शरण विच आया नूं सतगुरु जी किवें अपने गल ते कंठ नाल लांदे हन। जो शरण आवै तिस कंठ लावै, यह बिरद स्वामी संदा। एक शायर ने ख्याल बड़ा सुंदर दिता है, कहिंदा धन गुरु तेग बहादुर साहब, धन आप ते धन आप दी शरण, आप दी शरण विच आया जो मंगिए वह मिल जाता है। ख्याल करना जी, धन गुरु तेग बहादुर साहब जिन्हां दे दरबार अंदर सोमनाथ दे मंदरां विचों चले, ओ कश्मीरी पंडित जिन्हां दे वडीके पंडित कृपा राम जी श्री हरिमंदर साहब पहुंचते हैं, श्री हरिमंदर साहब तो खबर मिलती है कि धन गुरु तेग बहादुर साहब आनंदपुर साहब विराजमान हैं। ये काफिला लेंदे हुए जिस वेले आनंदपुरी पहुँचते हैं तो सतगुरु की शरण विच आ के अखां विच हंजू, मूँह विच का, मत्थे ते तिलक ते सिर ते बोधी ते तेड़ तोती जिस वेले आ के बेनती करते हैं। शायर ने ख्याल लिखिया जी,
ब्रह्मण खड़े हो गए हाथ जोड़े, कर दिल के फोड़े, सतम करनिया जुल्म करते हैं हर दिल, कई चोटियां भुगतते हैं हर दिन, औरंगजेब ने हिंदुओं को सताया, किसी जेर पाया मुसलमान बनाया, के घर जालमों ने सताया किया कर बदर जालमों ने, सनातन का गर्दिश में आया सितारा, दिखाई दिया नेस्ती का किनारा, के है धर्म के बाग के आप माली, कहीं धर्म
आओ जरा सखी। ओ बचपन विच मिलिया वर, सतगुरु दा अज कैसा पूरा हुंदा, सतगुरु दी शरण विच आए इन्हां दी लाज किवें रखी जांदी है, बेनती की है जी, के है धर्म के बाग के आप माली, कहीं धर्म की टूट जाए ना डाली। हे धन गुरु तेग बहादुर साहब, असीं आप दी शरण विच आ गए हां ते शरण विच आया दी लाज पालो। की आखदे ने जी,
बाहें हमारी पकड़ी है गुरु हर गोबिंद के चंद,
हे हर गोबिंद दे लाल, सानू सोमनाथ दे मंदरां विचों अलाम होया कि साडी बांह तुसी फड़ सकदे, ਸਾਡੀ ਬਾਂਹ ਫੜ ਕੇ ਸਾਡੇ ਧਰਮ ਦੀ ਲਾਜ ਰੱਖ ਲਓ। ਅੱਜ ਸਾਡਾ ਧਰਮ ਬੇਪੜਦ ਹੋ ਰਿਹਾ, ਇਸ ਬੇਪੜਦ ਹੋਏ ਧਰਮ ਨੂੰ ਲਾਜ ਦੀ ਚਾਦਰ ਨਾਲ ਢੱਕ ਲਓ, ਕਿਉਂਕਿ ਅਸੀਂ ਆਪ ਦੇ ਦਰ ਤੇ ਆਏ, ਆਪ ਦੀ ਸ਼ਰਨ ਵਿੱਚ ਆਏ, ਤੁਹਾਨੂੰ ਧਰਮ ਦੇ ਬਾਗ ਦੇ ਮਾਲੀ ਸਮਝ ਕੇ ਆਏ। ਹੁਣ ਮਾਲੀ ਦਾ ਕੀ ਕੰਮ ਹੈ? ਇੱਕ ਜੰਗਲ ਨੂੰ ਵੀ ਬੜੇ ਸੁੰਦਰ ਬਾਗ ਬਗੀਚੇ ਦੀ ਸ਼ਕਲ ਵਿੱਚ ਬਦਲ ਕੇ ਰੱਖ ਦੇ, ਜਿਹੜਾ ਆ ਕੇ ਵੇਖੇ ਤੇ ਕਹੇ ਵਾਹ ਮਾਲੀ ਦਾ ਕਮਾਲ ਹੈ ਜਿਸ ਨੇ ਐਸਾ ਸੁੰਦਰ ਬਾਗ ਬਣਾਇਆ। ਤੇ ਚੰਗਾ ਮਾਲੀ ਬਦਕਿਸਮਤੀ ਨਾਲ ਨਾ ਮਿਲੇ, ਉਹ ਚੰਗੇ ਭਲੇ ਬਾਗ ਨੂੰ ਉਜਾੜ ਕੇ ਰੱਖ ਦਿੰਦਾ, ਜੰਗਲ ਵੀ ਆਬਾਨ ਬਣਾ ਦਿੰਦਾ। ਕਿ ਹੈ ਧਰਮ ਕੇ ਬਾਗ ਕੇ ਆਪ ਮਾਲੀ, ਕਹੀ ਧਰਮ ਕੀ ਟੁੱਟ ਜਾਏ ਨਾ ਡਾਲੀ। ਹੁਣ ਸਤਿਗੁਰ ਬੇਨਤੀ ਕਰਦੇ ਕੀ ਆਖਦੇ ਨੇ,
ਕਹਾ ਦਵਾਦ ਖਾਉ ਅਜਬ ਮਾਮਲਾ ਹੈ, ਟਪਕਨੇ ਕੋ ਮੇਰੇ ਦਿਲ ਕਾ ਆਮਲਾ ਹੈ, ਲੁੱਟਾ ਉਮਨੋ ਰਾਹਤ ਕਾ ਉਫ ਕਾਫਲਾ ਹੈ, ਮਗਰ ਏਕ ਹੀ ਬਾਤ ਮੇ ਫੈਸਲਾ ਹੈ।
ਇੱਥੋਂ ਤੇ ਭਾਈ ਇਹ ਜ਼ਾਹਰ ਹੁੰਦਾ ਕਿ ਇਸ ਵੇਲੇ ਇੱਕ ਬਾਤ ਨਾਲ ਹੀ ਫੈਸਲਾ ਹੋ ਸਕਦਾ, ਉਹ ਬਾਤ ਕਿਹੜੀ ਹੈ?
ਕਿ ਹੈ ਭਾਰਤ ਕੋ ਕੁਰਬਾਨੀਓ ਕੀ ਜ਼ਰੂਰਤ ਨਹੀਂ, ਇਸੇ ਬਿਹਤਰ ਕੋਈ ਔਰ ਸੂਰਤ।
ਇਸ ਵੇਲੇ ਇਸ ਭਾਰਤ ਨੂੰ ਕੁਰਬਾਨੀ ਦੀ ਲੋੜ। ਕਹਿਣ ਲੱਗੇ ਪਾਤਸ਼ਾਹ, ਇਸੇ ਲਈ ਤੇ ਤੁਹਾਡੀ ਸ਼ਰਨ ਵਿੱਚ ਆਏ ਹਾਂ ਕਿ ਕਰੋ ਕਿਰਪਾ, ਸਾਡਾ ਧਰਮ ਬਚਾਓ। ਤੇ ਸਤਿਗੁਰੂ ਜੀ ਨੇ ਕੀ ਆਖਿਆ,
ਬਤਾਓ ਅਗਰ ਕੋਈ ਧਰਮਾਤਮਾ ਹੋ, ਜੋ ਇਨਸਾਨ ਕੇ ਜਾਮੇ ਮੇ ਪਰਮਾਤਮਾ ਹੋ, ਨਾ ਜਿਸ ਕੋ ਗੁਨਾਹੋਂ ਕਾ ਦੱਬਾ ਲਗਾ ਹੋ, ਖੁਸ਼ੀ ਸੇ ਜੋ ਆਪਣੇ ਵਤਨ ਪੇ ਫਿਦਾ ਹੋ।
ਹੈ ਕੋਈ ਐਸਾ ਜਿਹੜਾ ਆਪਣੇ ਵਤਨ ਤੋਂ, ਇਸ ਭਾਰਤ ਤੋਂ ਆਪਣੀ ਕੁਰਬਾਨੀ ਦੇ ਸਕੇ? ਕੋਈ ਮਹਾਬਲੀ, ਮਹਾਯੋਧਾ, ਮਹਾ ਅਵਤਾਰ? ਬਤਾਓ ਅਗਰ ਕੋਈ ਧਰਮਾਤਮਾ ਹੋ, ਜੋ ਇਨਸਾ ਕੇ ਜਾਮੇ ਮੇ ਪਰਮਾਤਮਾ ਹੋ, ਨਾ ਜਿਸ ਕੋ ਗੁਨਾਹੋਂ ਕਾ ਧੱਬਾ ਲਗਾ ਹੋ, ਖੁਸ਼ੀ ਸੇ ਜੋ ਆਪਣੇ ਵਤਨ ਪੇ ਫਿਦਾ ਹੋ। ਜੋ ਆਪਣੇ ਵਤਨ ਤੋਂ ਕੁਰਬਾਨ ਹੋ ਸਕੇ, ਹੈ ਕੋਈ ਐਸਾ? ਪੰਡਿਤ ਕਿਰਪਾ ਰਾਮ ਜੀ ਨੇ ਸਿਰ ਨੀਵਾਂ ਪਾ ਲਏ, ਮੂੰਹ ਆਵਾਜ਼ ਨਾ ਨਿਕਲੀ। ਜਿਸ ਵੇਲੇ ਹਰਕਤ ਵੀ ਬੰਦ ਹੋਈ, ਖਾਮੋਸ਼ ਹੋ ਗਏ ਸਭ, ਕਿਸੇ ਕੋਲ ਜਵਾਬ ਨਹੀਂ ਸੀ, ਕਹਿੰਦੇ ਨੇ ਗੋਬਿੰਦ ਰਾਏ ਬਾਲਾ ਪ੍ਰੀਤਮ ਕੋਲ ਬੈਠੇ ਗਾਥਾ ਸੁਣ ਰਹੇ ਸਨ। ਤਖਤ ਤੋਂ ਉਤਰੇ ਪਿਤਾ ਹਜ਼ੂਰ ਦੇ ਸਾਹਮਣੇ ਆ ਗਏ, ਸਾਹਮਣੇ ਆ ਕੇ ਬੇਨਤੀ ਕਰਨ ਲੱਗੇ, ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ, ਪਿਤਾ ਹਜ਼ੂਰ, ਮੈਂ ਕੁਝ ਅਰਜ਼ ਕਰਾਂ। ਹੱਥ ਬੰਨ ਕੇ ਬੇਨਤੀ ਕਰਦੇ ਹੋਏ ਆਪਣੇ ਪਿਤਾ ਨੂੰ ਕੀ ਆਖਦੇ ਨੇ,
ਕਹਾਂ ਗੋਬਿੰਦ ਰਾਏ ਦਸਤੇ ਬਸਤਾ, ਸੁਣੋ ਐ ਪਿਤਾ ਮਹਾਰਾਜ ਕਿਬਲਾ, ਸਿਵਾ ਆਪਕੇ ਕੌਣ ਧਰਮਾਤਮਾ ਹੈ, ਅਗਰ ਕੋਈ ਹੈ ਤੋ ਉਹ ਪਰਮਾਤਮਾ ਹੈ।
ਪਿਤਾ ਹਜ਼ੂਰ, ਮੈਂ ਦੂਰ ਤੱਕ ਨਿਗਾਹ ਮਾਰ ਕੇ ਵੇਖੇ, ਮੈਂ ਦੂਰ ਤੱਕ ਨਿਗਾਹ ਮਾਰ ਕੇ ਵੇਖਿਆ, ਮੈਨੂੰ ਆਪ ਤੋਂ ਸਵਾ ਕੋਈ ਨਜ਼ਰ ਨਹੀਂ ਆਇਆ। ਜੋਗੀ ਅਲਾ ਯਾਰ ਖਾ ਮੁਸਲਮਾਨ ਹੈ, ਗੁਰੂ ਘਰ ਦੀ ਤਾਰੀਫ ਲਿਖਦਾ ਹੋਇਆ ਕਹਿੰਦਾ, ਵੇਖੋ ਜਿਹੜਾ ਸ਼ਰਨ ਵਿੱਚ ਆ ਕੇ ਸਿਰ ਵੀ ਮੰਗੇ, ਗੁਰੂ ਉਹਨੂੰ ਸਿਰ ਵੀ ਦੇ ਦਿੰਦੇ। ਜਿਸ ਵੇਲੇ ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਨੂੰ ਇਹ ਬਚਨ ਆਖੇ, ਸਿਵਾ ਆਪ ਕੇ ਕੌਣ ਧਰਮਾਤਮਾ ਹੈ, ਅਗਰ ਕੋਈ ਹੈ ਤਾਂ ਉਹ ਪਰਮਾਤਮਾ ਹੈ, ਫਿਰ ਕੀ ਆਖਦੇ ਨੇ ਜੀ,
ਗੁਨਾਹੋਂ ਸੇ ਖਾਲੀ ਨਹੀਂ ਕੋਈ ਬੰਦਾ, ਕਿਸੀ ਮੇਂ ਨਹੀਂ ਹੈ ਸਜ਼ਾਗਤ ਕਾ ਜਲਵਾ, ਯੇ ਬੀੜਾ ਉਠਾਨੇ ਕੋ ਬਸ ਆਪ ਹੀ ਹੈ, ਯੇ ਜ਼ੁਲਮਤ ਮਟਾਨੇ ਕੋ ਬਸ ਆਪ ਹੀ ਹੈ, ਹਿੰਦੁਸਤਾਨ ਬਚਾਨੇ ਕੋ ਬਸ ਆਪ ਹੀ ਹੈ, ਗਲਾ ਖੁਦ ਕਟਾਨੇ ਕੋ ਬਸ ਆਪ ਹੀ ਹੈ।
ਜਦੋਂ ਇਹ ਬਚਨ ਬਾਲਾ ਪ੍ਰੀਤਮ ਗੋਬਿੰਦ ਰਾਜ ਦੇ ਮੁਖੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸੁਣਿਆ। ਸਤਿਗੁਰੂ ਕਹਿਣ ਲੱਗੇ, ਲਾਲ ਮੈਨੂੰ ਬੜੀ ਖੁਸ਼ੀ ਹੈ, ਇਸ ਹਿੰਦੁਸਤਾਨ ਦੇ ਬਾਗ ਦਾ ਮਾਲੀ ਐਸਾ ਹੋਵੇਗਾ, ਮੈਨੂੰ ਬੜੀ ਖੁਸ਼ੀ ਹੈ ਕਿ ਮੇਰੇ ਜਾਣ ਤੋਂ ਬਾਅਦ ਇਸ ਹਿੰਦੁਸਤਾਨ ਦੀ ਰੱਖਿਆ ਵਾਸਤੇ ਮੈਂ ਇਹੋ ਜਿਹਾ ਮਾਲੀ ਦੇ ਚੱਲੇ। ਕਹਿਣ ਲੱਗੇ, ਬੇਟਾ ਮੇਰੇ ਜਾਣ ਤੋਂ ਬਾਅਦ ਲੋਕ ਤੈਨੂੰ ਯਤੀਮ ਤੇ ਅਨਾਥ ਕਹਿਣਗੇ। ਸਤਿਗੁਰੂ ਕਹਿਣ ਲੱਗੇ, ਇਹ ਲਫ਼ਜ਼ ਮੈਂ ਆਪਣੀ ਝੋਲੀ ਪਵਾਵਾਂਗਾ, ਲੇਕਿਨ ਹਿੰਦੁਸਤਾਨ ਦੇ ਬੱਚੇ ਯਤੀਮ ਨਹੀਂ ਵੇਖ ਸਕਦੇ, ਉਹਨਾਂ ਲਈ ਪਿਤਾ ਹਜ਼ੂਰ ਆਪ ਕੁਰਬਾਨੀ ਦੇ ਦਿਓ। ਸਤ ਸੰਗਤ ਧਿਆਨ ਦੇਣਾ, ਕਲਗੀਧਰ ਪਾਤਸ਼ਾਹ ਨੇ ਆਪਣੇ ਮਾਂ ਜੀ ਨੂੰ ਨਹੀਂ ਪੁੱਛਿਆ, ਕਿਸੇ ਹੋਰ ਕੋਲੋਂ ਪੁੱਛ ਨਹੀਂ ਕੀਤੀ, ਆਪਣੇ ਪਿਤਾ ਨੂੰ ਸ਼ਹੀਦੀ ਲਈ ਬੇਨਤੀ ਕਰ ਦਿੱਤੀ। ਹੁਣ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ, ਔਰੰਗਜ਼ੇਬ ਆਪਣੀ ਤਲਵਾਰ ਨੂੰ ਰੋਕ ਲੈ, ਅਸੀਂ ਤੇਰੇ ਪਾਸ ਆ ਰਹੇ ਹਾਂ, ਅਗਰ ਜੇ ਤੂੰ ਸਾਨੂੰ ਮੁਸਲਮਾਨ ਬਣਾ ਲੈ ਤੇ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਏਗਾ। ਸਤਿਗੁਰੂ ਜੀ ਨੇ ਹੁਕਮਨਾਮਾ ਲਿਖ ਕੇ ਜਾਰੀ ਕੀਤਾ, ਹੁਕਮਨਾਮਾ ਪਹੁੰਚਿਆ। ਕਹਿਣ ਲੱਗੇ, ਅਸੀਂ ਤੇਰੇ ਕੋਲ ਆਵਾਂਗੇ ਪਰ ਆਵਾਂਗੇ ਆਪਣੀ ਮਰਜ਼ੀ ਨਾਲ। ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਚੱਲਦੇ ਨੇ। ਸ਼ਾਇਰ ਨੇ ਬੜਾ ਸੁੰਦਰ ਕਰਕੇ ਲਿਖਿਆ ਜੀ, ਜਬ ਸੇ ਹਮਨੇ ਸੁਨਾ, ਜਬ ਸੇ ਹਮਨੇ ਸੁਨਾ, ਮਰ ਜਾਣੇ ਮੇਂ ਜ਼ਿੰਦਗੀ ਹੈ, ਸਰ ਪੇ ਕਫਨ ਬਾਂਧੇ ਕਾਤਲ ਕੋ ਢੂੰਡਤੇ ਹੈ। ਕਹਿੰਦੇ ਨੇ ਕਮਾਲ ਦੀ ਗੱਲ, ਕਾਤਲ ਚੱਲ ਕੇ ਤੇ ਮਕਤੂਲ ਦੇ ਘਰ ਆਇਆ ਸੁਣਿਆ ਸੀ, ਲੇਕਿਨ ਮਕਤੂਲ ਚੱਲ ਕੇ ਕਾਤਲ ਦੇ ਘਰ ਪਹਿਲੀ ਵਾਰ ਜਾਂਦਾ ਸੁਣਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਲਈ ਤੁਰ ਪੈਣ ਤੇ ਸੰਤ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਵਾਸਤੇ ਇੱਕ ਇਨਾਮ ਅਨਾਊਂਸ ਕੀਤਾ ਗਿਆ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਾਡੇ ਪਾਸ ਲੈ ਕੇ ਆਵੇ ਉਹਨੂੰ 500 ਮੋਹਰ ਦਿੱਤੀ ਜਾਏਗੀ। ਖਿਆਲ ਕਰਨਾ ਜੀ, ਇੱਕ ਗਰੀਬ ਆਜਲੀ ਸੈਯਦ ਅਲੀ ਜਿਸ ਦਾ ਨਾਮ ਹੈ, ਕਹਿੰਦੇ ਨੇ ਇਹ ਸੁਣ ਕੇ ਕਹਿਣ ਲੱਗਾ, ਹੇ ਅੱਲਾ ਤਾਲਾ, ਮੈਂ ਇੱਕ ਗਰੀਬ ਹਾਂ, ਜੇ ਕਿਤੇ ਇਹ ਮੇਰੇ ਪਾਸ ਆ ਜਾਵੇ ਤੇ ਇਹਨੂੰ ਮੈਂ ਗ੍ਰਿਫਤਾਰ ਕਰਾ ਕੇ ਇਹ 500 ਮੋਹਰਾਂ ਆਪਣੇ ਕੋਲ ਰੱਖ ਲਵਾਂ ਕਿਉਂਕਿ ਮੈਨੂੰ ਲੋੜ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਤੁਰ ਪੈ। ਆਗਰੇ ਆਉਣ ਦਾ ਕਾਰਨ ਗੁਰਦੁਆਰਾ ਮਾਈ ਥਾਨ ਮੌਜੂਦ ਹੈ, ਉਸ ਮਾਈ ਨੂੰ ਤੇ ਗੁਰੂ ਨੇ ਤਾਰਿਆ, ਲੇਕਿਨ ਗੁਰਦੁਆਰਾ ਜੋ ਤਾਲ ਸਾਹਿਬ ਹੈ ਉੱਥੇ ਬੈਠਣ ਦਾ ਕਾਰਨ, ਕਿਉਂਕਿ ਉਜਾਲੀ ਇੱਥੇ ਸੀ, ਜਿਸ ਵੇਲੇ ਉਸਨੂੰ ਲੱਗਾ ਪਤਾ ਸਤਿਗੁਰੂ ਨੇ ਆਹ ਬੁਲਾਇਆ, ਆ ਭਾਈ ਸਾਡੇ ਪਾਸ ਆ ਲੈ ਅੰਗੂਠੀ, ਬਾਜ਼ਾਰੋਂ ਜਾ ਕੇ ਮਠਿਆਈ ਲੈ, ਸਿੱਖ ਸੰਗਤਾਂ ਵਾਸਤੇ ਸੁੰਦਰ ਦੁਸ਼ਾਲਾ ਦੇਖ ਕੇ ਨਾਲ ਅੰਗੂਠੀ ਦੇ ਦਿੱਤੀ। ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਅਜਾਲੀ ਨੂੰ ਦਿੱਤੀ ਤੇ ਇਹ ਬਾਜ਼ਾਰ ਵੀ ਜਾ ਕੇ ਦੁਸ਼ਾਲਾ ਵਿਛਾ ਕੇ ਕਹਿੰਦਾ, ਲੈ ਭਾਈ ਅੰਗੂਠੀ, ਜਿੰਨੀ ਮਠਿਆਈ ਆਉਂਦੀ ਹੈ ਇਹਦੇ ਵਿੱਚ ਪਾ ਦੇ। ਦੁਕਾਨਦਾਰ ਬੜਾ ਹੈਰਾਨ ਹੋਇਆ, ਕਹਿੰਦਾ ਇੱਕ ਗਰੀਬ ਆਜਲੀ ਉਹਦੇ ਕੋਲ ਇਤਨੀ ਕੀਮਤੀ ਅੰਗੂਠੀ ਤੇ ਦੁਸ਼ਾਲਾ, ਇਹ ਕਿਹਦਾ? ਕਹਿਣ ਲੱਗਾ, ਇੱਕ ਪੀਰ ਬਾਹਰ ਆ ਕੇ ਬੈਠਾ, ਉਹਨੇ ਮੈਨੂੰ ਦਿੱਤਾ, ਮੈਂ ਉਹਦੇ ਵਾਸਤੇ ਮਠਿਆਈ ਲੈਣ ਆਇਆ। ਕਹਿੰਦਾ ਚੱਲ ਵੇਖੀਏ। ਜਦੋਂ ਜਾ ਕੇ ਵੇਖਿਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ। ਕਹਿੰਦਾ ਇਹ ਉਹੀ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਦੇ ਸਿਰ ਤੇ 500 ਮੋਹਰ ਇਨਾਮ ਹੈ? ਕਹਿਣ ਲੱਗੇ ਹਾਂ। ਹੁਣ ਸਤਿਗੁਰੂ ਜੀ ਨੇ ਆਪਣਾ ਆਪ ਪ੍ਰਗਟ ਕੀਤਾ, ਲੈ ਭਾਈ ਤੈਨੂੰ 500 ਮੋਹਰ ਦੀ ਲੋੜ ਸੀ, ਤੂੰ ਸਾਨੂੰ ਗ੍ਰਿਫਤਾਰ ਕਰਾ ਕੇ 500 ਮੋਹਰ ਆਪ ਲੈ ਲੈ। ਐਸਾ ਸਤਿਗੁਰ ਆਪਣੇ ਆਪ ਨੂੰ ਗ੍ਰਿਫਤਾਰ ਵੀ ਕਰਾਉਂਦੇ ਨੇ, ਇੱਕ ਗਰੀਬ ਦੀ ਜ਼ਰੂਰਤ ਨੂੰ ਵੀ ਪੂਰੀਆਂ ਕਰਦੇ ਨੇ। ਕਹਿਣ ਤੋਂ ਭਾਵ ਕਿ ਬਚਪਨ ਤੋਂ ਲੈ ਕੇ ਜਵਾਨੀ ਤੱਕ ਆਖਰ ਸ਼ਹੀਦੀ ਤੱਕ ਸਤਿਗੁਰ ਨੇ ਪਰਉਪਕਾਰ ਹੀ ਪਰਉਪਕਾਰ ਕੀਤੇ ਨੇ। ਸਤਿਗੁਰੂ ਇੱਥੋਂ ਗ੍ਰਿਫਤਾਰ ਕਰਕੇ ਦਿੱਲੀ ਵਿੱਚ ਲਿਆਂਦੇ ਜਾਂਦੇ। ਦਿੱਲੀ ਉਹ ਚਾਂਦਨੀ ਚੌਂਕ ਜਿੱਥੇ ਅੱਜ ਗੁਰਦੁਆਰਾ ਸੀਸ ਗੰਨ ਸਾਹਿਬ ਮੌਜੂਦ ਹੈ। ਫਿਰ ਯਾਦ ਕਰੀਏ ਬਚਪਨ ਦਾ ਵਾਰ, ਸਿੱਖੋ ਅੱਜ ਮੈਂ ਸੀਸ ਚੁਕਾਇਆ, ਸਮਾਂ ਆਵੇਗਾ ਇਹਦੇ ਅੱਗੇ ਦੁਨੀਆਂ ਚੁੱਕੇਗੀ। ਅੱਜ ਉਹ ਸੀਸਗੰਜ ਹੈ ਜਿੱਥੇ ਚਾਂਦਨੀ ਚੌਂਕ ਵਿੱਚ ਬੈਠ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਬਲੀਦਾਨ ਦੇ ਦਿੱਤਾ। ਕਿਸ ਵਾਸਤੇ? ਤਿਲਕ ਜੰਜੂ ਰੱਖਾ ਪ੍ਰਭ ਤਾਂ ਕਾ, ਕੀਨੋ ਬਡੂ ਕਲੂ ਮੇ ਸਾਕਾ, ਸਾਧਨ ਹੇਤ ਕੀਤੀ ਜਿਨ ਕਰੀ, ਸੀਸ ਦੀਆ ਪਰ ਸੀਨਾ ਉਚਰੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਆ ਬਿਰਾਜਮਾਨ ਹੋਏ। ਔਰੰਗਜ਼ੇਬ ਕਹਿੰਦਾ, ਧੰਨ ਗੁਰੂ ਤੇਗ ਬਹਾਦਰ ਜਨੇਊ ਤੁਸੀਂ ਨਹੀਂ ਪਹਿਣਦੇ, ਤਿਲਕ ਤੁਸੀਂ ਨਹੀਂ ਲਾਉਂਦੇ, ਅਤੇ ਜਨੇਊ ਦੀ ਰੱਖਿਆ ਲਈ ਆ ਗਏ ਹੋ। ਕਹਿਣ ਲੱਗੇ ਭਾਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜ਼ਬਰਦਸਤੀ ਪਾਇਆ ਨਹੀਂ ਅਤੇ ਮੈਂ ਜ਼ਬਰਦਸਤੀ ਲਾਣ ਨਹੀਂ ਦੇਣੀ, ਕਿਸੇ ਦੇ ਧਰਮ ਨੂੰ ਬੇਪੜਦ ਨਹੀਂ ਹੋਣ ਦੇਣਾ। ਅੱਜ ਵੇਖੋ ਤਿਲਕ ਅਤੇ ਜੰਜੂ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹੀਦੀ ਲਈ ਆ ਗਏ। ਕਹਿਣ ਲੱਗੇ ਜਾਂ ਤਾਂ ਮੁਸਲਮਾਨ ਬਣੋ ਜਾਂ ਮੌਤ ਨੂੰ ਕਬੂਲ ਕਰ ਲਓ। ਕਹਿਣ ਲੱਗੇ ਮੌਤ ਕਬੂਲ ਹੈ, ਆਪਣਾ ਦੀਨ ਇਸਲਾਮ ਛੱਡਣਾ ਇਹ ਕਬੂਲ ਨਹੀਂ। ਕਹਿੰਦੇ ਨੇ ਜਲਾਦ ਆਇਆ। ਕਹਿਣ ਲੱਗਾ ਪਾਤਸ਼ਾਹ ਮੈਨੂੰ ਪਛਾਣਿਆ, ਮੈਂ ਕੌਣ? ਕਹਿਣ ਲੱਗੇ ਤੂੰ ਜਲਾਦ ਹੈ, ਤੇਰੇ ਹੱਥ ਵਿੱਚ ਤੇਗ ਫੜੀ ਹੈ, ਤੂੰ ਜਲਾਦ ਹੈ। ਕਹਿਣ ਲੱਗਾ ਮੈਂ ਜਲਾਦ ਹੀ ਨਹੀਂ, ਖਾਨਦਾਨੀ ਜਲਾਦ ਹਾਂ। ਕਹਿਣ ਲੱਗੇ ਅੱਛਾ। ਕਾਜ਼ੀ ਆਇਆ ਜਿਸਨੇ ਫਤਵਾ ਸੁਣਾਇਆ ਜੀ। ਕਾਜ਼ੀ ਕਹਿੰਦਾ ਸਤਿਗੁਰੂ ਮੈਨੂੰ ਪਛਾਣਿਆ? ਕਹਿਣ ਲੱਗੇ ਹਾਂ ਤੂੰ ਕਾਜ਼ੀ ਹੈ, ਮੈਨੂੰ ਫਤਵਾ ਸੁਣਾਉਣ ਵਾਲਾ। ਕਹਿਣ ਲੱਗਾ ਨਿਰਾ ਕਾਜ਼ੀ ਨਹੀਂ, ਮੈਂ ਵੀ ਖਾਨਦਾਨੀ ਕਾਜ਼ੀ। ਕਹਿਣ ਲੱਗੇ ਅੱਛਾ, ਫਿਰ ਜਿਹਨੇ ਫਤਵਾ ਲਵਾਇਆ ਉਹ ਕੌਣ ਹੈ ਜੀ? ਹਕੂਮਤ ਉਹ ਵੀ ਖਾਨਦਾਨੀ, ਕਾਜ਼ੀ ਉਹ ਵੀ ਖਾਨਦਾਨੀ, ਜਲਾਦ ਉਹ ਵੀ ਖਾਨਦਾਨੀ। ਕਹਿੰਦੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਕਹਿਣ ਲੱਗੇ ਉਹ ਭਾਈ ਤੁਹਾਨੂੰ ਸੁਣ ਕੇ ਖੁਸ਼ੀ ਹੋਵੇਗੀ, ਜੇ ਤੁਸੀਂ ਖਾਨਦਾਨੀ ਹੋ ਤੇ ਮੈਂ ਵੀ ਸ਼ਹੀਦ ਖਾਨਦਾਨੀ, ਸ਼ਹੀਦੀ ਵੀ ਮੇਰੇ ਖਾਨਦਾਨ ਮੇਰੇ ਵਿਰਸੇ ਵਿੱਚ ਮੈਨੂੰ ਪ੍ਰਾਪਤ ਹੋਈ ਹੈ, ਇਸ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ। ਕਹਿਣ ਲੱਗੇ ਲੈ ਭਾਈ ਅਸੀਂ ਅਕਾਲ ਪੁਰਖ ਅੱਗੇ ਸੀਸ ਝੁਕਾਉਣਾ, ਜਦੋਂ ਸਾਡਾ ਸੀਸ ਝੁਕੇ ਤੂੰ ਆਪਣਾ ਕੰਮ ਕਰ ਲੈ। ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਸ ਸੀਸਗੰਜ ਚਾਂਦਨੀ ਚੌਂਕ ਵਿੱਚ ਬੈਠ ਕੇ ਆਪਣਾ ਬਲੀਦਾਨ ਦਿੰਦੇ ਨੇ, ਆਪਣੀ ਕੁਰਬਾਨੀ ਦਿੰਦੇ ਨੇ, ਕਿਸ ਲਈ? ਮਨ ਰੇ ਪ੍ਰਭ ਕੀ ਸਰਨ ਵਿਚਾਰ, ਕਿਉਂਕਿ ਗੁਰੂ ਨੇ ਬਚਨ ਮੂੰਹ ਕਿਹਾ ਕਿ ਜਿਹੜਾ ਸਰਨ ਵਿੱਚ ਆ ਜਾਏ ਉਹਨੂੰ ਆਪਣੇ ਕੰਠ ਦਾ ਲਾ ਦੇਣਾ ਹੈ। ਬਾਹੀਂ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ, ਬਾਹੀਂ ਨਾ ਛੋੜੀਏ, ਤੇਗ ਬਹਾਦਰ ਬੋਲਿਆ ਤਰ ਪਈਏ, ਧਰਮ ਨਾ ਛੋੜੀਏ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਜੀਵਨ ਅੰਦਰ ਆਪਣੇ ਜਨਮ ਕਾਲ ਅੰਦਰ ਪਰ ਉਪਕਾਰ ਹੀ ਪਰ ਉਪਕਾਰ ਕੀਤੇ ਹਨ। ਹੁਣ ਕਹਿੰਦੇ ਨੇ ਇਹ ਠੀਕਰ ਤਾਂ ਭਜਣਾ ਸੀ ਲੇਕਿਨ ਭਜਿਆ
ਠੀਕਰ ਫੋਰ ਦਲੀਸ ਸਿਰੇ ਪ੍ਰਭ ਪੁਰ ਕੀਆ ਪਿਆਣ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨ ਦੁਆਣ ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਜੈ 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 ਸੁਰ ਲੋਕ ਮਨ ਰੇ ਪ੍ਰਭ ਕੀ ਸਰਨ ਵਿਚਾਰ ਮਨ ਰੇ ਪ੍ਰਭ ਕੀ ਸਰਨ ਵਿਚਾਰ ਪ੍ਰਭ ਕੀ ਸਰਨ ਵਿਚਾਰ।